ਲਈ ਸੋਚਦਾ ਹੈ, ਉਹ ਇਹ ਨਹੀਂ ਤੇਰੇ ਇਕੱਲੇ ਲਈ ਸੋਚਦਾ, ਉਹਨੇ ਸਭ ਲਈ ਕਰਨਾ ਹੈ। ਬਾਣੀ ਦੇ ਬਚਨ ਨੇ ਜੇ ਦੇ ਜੀਆਂ ਰਿਜਕ ਸਮਾਹੇ, ਤਮਾਮ ਜੀਵਾਂ ਨੂੰ ਰਿਜਕ ਦਿੰਦਾ ਹੈ, ਤਮਾਮ ਜੀਵਾਂ ਦੀ ਪ੍ਰਤਪਾਲਨਾ ਉਸਨੇ ਕਰਨੀ ਹੈ, ਤਮਾਮ ਜੀਵਾਂ ਨੂੰ ਉਸਨੇ ਸਵਾਸ ਦੇਣਾ ਹੈ, ਤਮਾਮ ਜੀਵਾਂ ਦੀ ਸੰਭਾਲ ਉਸਨੇ ਕਰਨੀ ਹੈ। ਤੈਨੂੰ ਇਕੱਲੇ ਦਾ ਫਿਕਰ ਹੈ, ਉਸਨੂੰ ਸਾਰਿਆਂ ਦਾ ਫਿਕਰ ਹੈ, ਤੇਰੀ ਸੋਚ ਥੋੜੀ ਹੈ, ਉਹ ਬਹੁਤੀ ਸੋਚ ਦਾ ਮਾਲਕ ਹੈ, ਇਸ ਕਰਕੇ ਉਹ ਤੇਰਾ ਚਿਤਵਿਆ ਨਹੀਂ ਕਰਦਾ, ਜੋ ਉਸਦੇ ਆਪਣੇ ਚਿੱਤ ਵਿੱਚ ਹੁੰਦਾ ਹੈ ਉਹ ਕਰਦਾ ਹੈ। ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹਨਾਂ ਨੇ ਐਸੇ ਬਚਨ ਕਹਿ ਦਿੱਤੇ, ਮੇਰਾ ਕੀਆ ਕਛੂ ਨ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਯਾਦ ਰੱਖਿਓ ਇੱਕ ਗੱਲ ਜ਼ਰੂਰ ਹੁੰਦੀ, ਰਾਮ ਦੇ ਪਿਆਰੇ ਉਸਦੇ ਭੇਦਾਂ ਨੂੰ ਜਾਣ ਲੈਂਦੇ, ਰਾਮ ਦੇ ਪਿਆਰੇ ਉਸਦੀ ਰਮਜ ਨੂੰ ਸਮਝ ਲੈਂਦੇ, ਜੋ ਕੱਲ ਹੋਣਾ ਹੈ ਉਸਦਾ ਤੁਹਾਨੂੰ ਪਤਾ ਨਹੀਂ, ਪਰ ਕੋਈ ਰਾਮ ਦਾ ਪਿਆਰਾ ਹੈ ਉਹ ਦੱਸ ਸਕਦਾ ਹੈ ਕੱਲ ਆ ਹੋਏਗਾ। ਸਦੀਆਂ ਬਾਅਦ ਵਰਤਣ ਵਾਲਾ ਸੰਸਾਰ ਤੇ ਉਹ ਲੋਕ ਹੋਏ ਜੋ ਸਦੀਆਂ ਨੂੰ ਵਰਤਣਾ ਹੈ, ਉਹ ਸੰਸਾਰ ਦੇ ਲੋਕਾਂ ਨੂੰ ਪਹਿਲਾਂ ਦੱਸ ਗਏ ਕਿ ਆਉਣ ਵਾਲੇ ਸਮੇਂ ਵਿੱਚ ਆਹ ਕੁਝ ਹੋਵੇਗਾ। ਤੁਹਾਨੂੰ ਤਾਂ ਪਤਾ ਨਹੀਂ, ਤੁਸੀਂ ਤਾਂ ਇੱਥੇ ਬੜੇ ਆਰਾਮ ਨਾਲ ਚੱਲ ਰਹੇ ਹੋ, ਜਾਂਦੇ ਐਕਸੀਡੈਂਟ ਹੋ ਜਾਣਾ, ਤੁਹਾਨੂੰ ਕੀ ਪਤਾ ਤੁਹਾਡੀ ਮੌਤ ਹੋ ਜਾਣੀ? ਨਹੀਂ ਪਤਾ, ਕੋਈ ਪਤਾ ਨਹੀਂ। ਗੁਰੂ ਨੇ ਇਸ ਲਈ ਬਚਨ ਕਹਿ ਕਿ ਤੇਰੀ ਸੋਚ ਕਿਸੇ ਕੰਮ ਨਹੀਂ, ਇਸ ਕਰਕੇ ਤੂੰ ਆਪਣੀ ਸੋਚ ਨੂੰ ਤਿਆਗ, ਗੁਰੂ ਦੀ ਸੋਚ ਗ੍ਰਹਿਣ ਕਰ, ਗੁਰੂ ਦੀ ਸੋਚ ਤੇਰੇ ਨਾਲ ਅੱਗੇ ਹੈ, ਗੁਰੂ ਦੀ ਸੋਚ ਈਸ਼ਵਰ ਨਾਲ ਜੁੜੀ ਹੈ। ਗੁਰੂ ਜਦੋਂ ਬੋਲਦਾ ਹੈ ਈਸ਼ਵਰ ਦੀ ਗੱਲ ਕਰਦਾ ਹੈ, ਗੁਰੂ ਜਦੋਂ ਤੈਨੂੰ ਦਰਸਾਏਗਾ ਈਸ਼ਵਰ ਦੀ ਗੱਲ ਦਰਸਾਏਗਾ, ਗੁਰੂ ਜਦੋਂ ਤੈਨੂੰ ਜੋੜੇਗਾ ਈਸ਼ਵਰ ਨਾਲ ਜੋੜੇਗਾ, ਗੁਰੂ ਜਦੋਂ ਕੁਝ ਤੇਰੇ ਲਈ ਕਰੇਗਾ ਤੇਰੇ ਭਲੇ ਲਈ ਕਰੇਗਾ। ਇਸ ਲਈ ਤੂੰ ਆਪਣੀ ਸੋਚ ਨੂੰ ਛੱਡ ਕੇ ਗੁਰੂ ਦੀ ਸੋਚ ਗ੍ਰਹਿਣ ਕਰ। ਤੇਰੀ ਕੀਤੀ ਪਵਿੱਤਰਤਾ ਵੀ ਕਿਸੇ ਕੰਮ ਨਹੀਂ, ਕਿਉਂਕਿ ਤੇਰੀ ਪਵਿੱਤਰਤਾ ਬਾਹਰੀ ਹੈ, ਉਹ ਅੰਤਰੀਵ ਪਵਿੱਤਰਤਾ ਚਾਹੁੰਦਾ ਹੈ। ਅੰਤਰੀਵ ਪਵਿੱਤਰਤਾ ਲਈ ਵੀ ਤੈਨੂੰ ਗੁਰੂ ਨਾਲ ਜੁੜਨਾ ਪਏਗਾ, ਕਿਉਂਕਿ ਗੁਰੂ ਦੇ ਬਚਨ ਪੜ੍ਹ ਕੇ, ਗੁਰੂ ਦੇ ਬਚਨਾਂ ਨੂੰ ਸੁਣ ਕੇ, ਗੁਰੂ ਦੇ ਬਚਨਾਂ ਨੂੰ ਕਮਾ ਕੇ ਤੂੰ ਅੰਦਰੋਂ ਨਿਰਮਲ ਹੋ ਸਕਦਾ। ਜਦੋਂ ਤੇਰੀ ਸਾਂਝ ਈਸ਼ਵਰ ਨਾਲ ਪੈਗੀ, ਜਦੋਂ ਤੂੰ ਚਿੰਤਨ ਕਰਦਿਆਂ ਕਰਦਿਆਂ ਉਸ ਦਾ ਰੂਪ ਹੋ ਜਾਏਗਾ, ਫਿਰ ਤੈਨੂੰ ਇਹ ਲੱਗੇਗਾ ਕਿ ਇਸ ਸੰਸਾਰ ਤੇ ਮੈਂ ਹੀ ਸਭ ਕੁਝ ਹਾਂ, ਮੇਰੇ ਇਹ ਪ੍ਰਾਣ ਸਾਰਿਆਂ ਦੇ ਪ੍ਰਾਣ ਨੇ, ਮੇਰੀ ਸੋਚ ਹੀ ਸਾਰਿਆਂ ਦੀ ਸੋਚ ਹੈ, ਈਸ਼ਵਰ ਦੀ ਸੋਚ ਮੇਰੀ ਸੋਚ ਹੈ, ਮੇਰੀ ਸੋਚ ਈਸ਼ਵਰ ਦੀ ਸੋਚ ਹੈ। ਐਸੇ ਤੈਨੂੰ ਉਦੋਂ ਲੱਗੇਗਾ ਜਦੋਂ ਤੂੰ ਈਸ਼ਵਰ ਨਾਲ ਸਾਂਝ ਪਾ ਲਈ, ਜਦੋਂ ਅੰਦਰੋਂ ਨਿਰਮਲ ਹੋ ਗਿਆ। ਯਾਦ ਰੱਖਿਓ ਜਿਨ੍ਹਾਂ ਕਾਗਜ਼ਾਂ ਤੇ ਕੁਝ ਲਿਖਿਆ ਜਾਏ, ਜਿਨ੍ਹਾਂ ਕਾਗਜ਼ਾਂ ਤੇ ਤੁਸੀਂ ਪਹਿਲਾਂ ਲਿਖਿਆ ਹੈ, ਉਹ ਕਾਗਜ਼ ਤੁਸੀਂ ਦੁਬਾਰਾ ਲਿਖਣ ਲਈ ਨਹੀਂ ਵਰਤਦੇ। ਤੁਸੀਂ ਚਾਹੁੰਦੇ ਹੋ ਕਾਗਜ਼ ਨਿਰਮਲ ਹੋਏ, ਸਾਫ਼ ਹੋਵੇ, ਜਿਹਦੇ ਤੇ ਕੁਝ ਪਹਿਲਾਂ ਨਹੀਂ ਲਿਖਿਆ, ਚਾਹੁੰਦੇ ਹੋ ਉਸ ਤੇ ਲਿਖਿਆ ਜਾਏ। ਜਿਹੜੇ ਬਰਤਨ ਪਹਿਲਾਂ ਜੂਠੇ ਨੇ ਤੁਸੀਂ ਉਹਨਾਂ ਨੂੰ ਨਹੀਂ ਵਰਤਦੇ, ਕਹਿੰਦੇ ਜੂਠੇ ਨੇ। ਜਿਹੜੇ ਕੱਪੜੇ ਪਹਿਲਾਂ ਹੀ ਗੰਦੇ ਨੇ ਤੁਸੀਂ ਉਹਨਾਂ ਨੂੰ ਪਹਿਨਣ ਲਈ ਤਿਆਰ ਨਹੀਂ। ਜਿਹੜੇ ਘਰ ਵਿੱਚ ਪਹਿਲਾਂ ਹੀ ਕੂੜੇ ਦੇ ਢੇਰ ਨੇ ਤੁਸੀਂ ਉਸ ਘਰ ਵਿੱਚ ਰਹਿਣ ਲਈ ਤਿਆਰ ਨਹੀਂ। ਯਾਦ ਰੱਖੋ ਈਸ਼ਵਰ ਨੂੰ ਕਿਵੇਂ ਪਾਓਗੇ? ਜਿੰਨੀ ਦੇਰ ਤੱਕ ਕਾਗਜ਼ ਕੋਰਾ ਨਹੀਂ ਉਸਦੀ ਪ੍ਰਾਪਤੀ ਨਹੀਂ। ਕਿ ਮਨ ਦਾ ਕਾਗਜ਼ ਕੋਰਾ ਹੋ ਜਾਏ, ਮਨ ਦਾ ਬਰਤਨ ਸਾਫ਼ ਹੋ ਜਾਏ, ਮਨ ਦਾ ਕੱਪੜਾ ਮੈਲਾ ਨਾ ਰਹੇ, ਮਨ ਰੂਪੀ ਘਰ ਵਿੱਚ ਗੰਦਗੀ ਦੇ ਢੇਰ ਨਾ ਰਹਿਣ, ਤਾਂ ਫਿਰ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਸੋਚਾ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਕਹਿਣਗੇ ਤੇਰੇ ਸੋਚਣ ਨਾਲ ਤੂੰ ਇੱਕ ਵਾਰ ਨਹੀਂ, ਤੂੰ ਲੱਖਾਂ ਵਾਰ ਬੈਠ ਕੇ ਸੋਚ ਲਾ, ਫਿਰ ਵੀ ਕੁਝ ਹੋਣ ਵਾਲਾ ਨਹੀਂ। ਤੇਰੀ ਪਵਿੱਤਰਤਾ ਨਾਲ ਕੁਝ ਵੀ ਪਵਿੱਤਰ ਹੋਣ ਵਾਲਾ ਨਹੀਂ, ਤੂੰ ਲੱਖਾਂ ਵਾਰ ਹੋ ਬੈਠ ਕੇ ਪਵਿੱਤਰ ਹੋਣ ਦਾ ਯਤਨ ਕਰ, ਕਿਉਂਕਿ ਤੇਰੀ ਪਵਿੱਤਰਤਾ ਤਾਂ ਪਾਖੰਡ ਹੈ, ਤੇਰੀ ਪਵਿੱਤਰਤਾ ਤਾਂ ਨਿਰਮੂਲ ਹੈ, ਤੇਰੀ ਪਵਿੱਤਰਤਾ ਤਾਂ ਗਲਤ ਹੈ। ਜਦੋਂ ਮੈਂ ਕਈ ਲੋਕਾਂ ਨੂੰ ਦੇਖਦਾ, ਕਹਿੰਦੇ ਮੈਂ ਇਹਦੇ ਹੱਥ ਦਾ ਲੈ ਕੇ ਨਹੀਂ ਖਾਣਾ, ਮੈਂ ਆਪਣਾ ਬਣਾ ਕੇ ਖਾਣਾ, ਮੈਂ ਵਿਵੇਕ ਦਾ ਖਾਦਾ ਹਾਂ। ਤੇ ਜਦੋਂ ਮੈਂ ਸਤਿਗੁਰੂ ਪਾਤਸ਼ਾਹ ਤੋਂ ਪੁੱਛਦਾ ਹਾਂ ਵਿਵੇਕ ਕੀ ਹੁੰਦਾ ਹੈ, ਗੁਰੂ ਕਹਿੰਦਾ ਵਿਵੇਕ ਦਾ ਮਤਲਬ ਹੈ ਦੋ ਤੋਂ ਇੱਕ ਹੋ ਜਾਣਾ। ਵਿਵੇਕ ਦਾ ਅਰਥ ਹੈ ਗਿਆਨ। ਜਦੋਂ ਗਿਆਨ ਆ ਗਿਆ ਉਦੋਂ ਤਾਂ ਕੋਈ ਪਰਾਇਆ ਨਾ ਰਿਹਾ, ਉਦੋਂ ਤਾਂ ਸਭ ਗੋਬਿੰਦ ਹੈ ਦੇ ਸਾਇਆ। ਫਿਰ ਗੋਬਿੰਦ ਨੂੰ ਕਹੋਗੇ ਮੈਂ ਤੇਰੇ ਹੱਥ ਦਾ ਲੈ ਕੇ ਨਹੀਂ ਖਾਣਾ, ਗੋਬਿੰਦ ਨੂੰ ਕਹੋਗੇ ਮੈਂ ਆਪਣਾ ਆਪ ਬਣਾ ਕੇ ਖਾਣਾ ਹੈ, ਨਹੀਂ। ਵਿਵੇਕ ਨਾਮ ਗਿਆਨ ਦਾ ਹੈ। ਵਿਵੇਕ ਦਾ ਉਹ ਨਹੀਂ ਕਿ ਤੁਸੀਂ ਆਪਣਾ ਬਣਾਉਂਦੇ ਹੋ ਤਾਂ ਖਾ ਲੈਂਦੇ ਹੋ, ਸੁੱਚ ਰੱਖਦੇ ਹੋ, ਪਵਿੱਤਰਤਾ ਰੱਖਦੇ ਹੋ। ਗੁਰੂ ਪਾਵਨ ਬਾਣੀ ਚ ਕਹਿੰਦਾ ਹੈ ਸੁੱਚ ਹੋਵੇ ਤਾਂ ਸੱਚ ਪਾਈਐ, ਜੇ ਸੱਚ ਨੂੰ ਪਾ ਲਓਗੇ ਤਾਂ ਸੁੱਚੇ ਹੋਵੋਗੇ। ਬਾਣੀ ਦੇ ਬਚਨ ਨੇ ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਜਾਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਾ ਜੇਵਿਆ ਲੱਗਾ ਪੜ ਸਲੋਕ, ਕਥੀ ਜਾਏ ਸਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਬੜਾ ਸੁੱਚਾ ਭੋਜਨ ਸੀ, ਬੜਾ ਪਵਿੱਤਰ ਭੋਜਨ ਬਣ ਗਿਆ, ਪਰ ਪਾਪੀ ਸੋ ਤਨ ਗੱਡਿਆ, ਪਾਪੀ ਨੇ ਉਹ ਸੁੱਚੇ ਪਵਿੱਤਰ ਭੋਜਨ ਨੂੰ ਖਾ ਲਿਆ, ਬੜਾ ਸਲੋਕ ਪੜ੍ਹ ਕੇ ਖਾਧਾ, ਬੜਾ ਸੁੱਚਾ ਹੋ ਕੇ ਹੱਥ ਸਾਫ਼ ਕਰਕੇ ਖਾਧਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਕੁਹਥੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਖਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਪਰ ਸਮਝਣ ਦੀ ਗੱਲ ਕੀ ਹੈ, ਕਹਿੰਦੇ ਪਿਆਰਿਆ ਇੱਕ ਗੱਲ ਜਾਣੀ, ਜਿੱਤ ਮੁੱਖ ਨਾਮ ਨਾ ਉਚਰੈ ਵਿਣ ਨਾਵੇਂ ਰਸ ਖਾਏ, ਨਾਨਕ ਐਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਹਿੰਦੇ ਪਾਪੀ ਨੇ ਖਾ ਲਿਆ ਭੋਜਨ, ਵਿਸਤਾ ਬਣਾ ਕੇ ਦੂਜੇ ਦਿਨ ਬਾਹਰ ਜਾ ਆਇਆ, ਬੈਠ ਆਇਆ, ਉਥੋਂ ਦੀ ਕੋਈ ਲੰਘਿਆ ਉਹਨੇ ਨੱਕ ਅੱਗੇ ਪੱਲਾ ਦੇ ਕੇ ਗਿਆ, ਕਹਿਣ ਲੱਗੇ ਥੁੱਕ ਕੇ ਲੰਘਿਆ, ਗੰਦਗੀ ਪਈ ਹੈ। ਕਹਿੰਦੇ ਗੰਦ, ਕੱਲ ਜਿਹੜਾ ਪਵਿੱਤਰ ਭੋਜਨ ਸੀ ਅੱਜ ਪਾਪੀ ਦੀ ਸੰਗਤ ਕਰਕੇ ਗੰਦ ਬਣ ਗਿਆ। ਇਵੇਂ ਤੂੰ ਯਾਦ ਰੱਖੀ, ਜਿਹੜੇ ਮੁੱਖ ਨਾਲ ਤੂੰ ਨਾਮ ਦਾ ਉਚਾਰਨ ਨਹੀਂ ਕਰਦਾ, ਕੱਲ ਨੂੰ ਇਵੇਂ ਇਸ ਮੁੱਖ ਤੇ ਵੀ ਥੁੱਕ ਪੈਗੀ, ਇਸ ਮੁੱਖ ਨੂੰ ਵੀ ਕਿਸੇ ਨੇ ਪ੍ਰਵਾਨ ਨਹੀਂ ਕਰਨਾ। ਨਾਨਕ ਐਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਗੰਦਗੀ ਤੇ ਥੁੱਕ ਕੇ ਕੋਈ ਲੰਘਿਆ, ਇਵੇਂ ਇਸ ਮੁੱਖ ਤੇ ਵੀ ਥੁੱਕਾਂ ਪੈਣਗੀਆਂ। ਤੇਰੀ ਸੋਚ ਨਾਲ ਗੱਲ ਬਣਨ ਵਾਲੀ ਨਹੀਂ ਸਾਹਿਬ, ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਸੋਚਿਆ, ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਅੱਗੇ ਆਪ ਕਹਿੰਦੇ ਨੇ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵ ਤਾਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਮੁੱਲ ਨਹੀਂ ਲੱਗਦਾ, ਭਲਾ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ, ਫਿਰ ਬੰਦਾ ਸੋਚਦਾ ਫਿਰ ਮੈਂ ਚੁੱਪ ਕਰ ਜਾ, ਭਾਈ ਸੋਚਣਾ ਛੱਡ ਦਿਆਂ, ਪਵਿੱਤਰ ਤਾਂ ਛੱਡ ਦਿਆਂ। ਤੁਸੀਂ ਬਾਣੀ ਵਿੱਚ ਪੜ੍ਹਿਆ ਹੈ, ਵੇਖੇ ਵੀ ਹੋਣਗੇ, ਅਨੇਕਾਂ ਲੋਕ ਐਸੇ ਜਿਹੜੇ ਚੁੱਪ ਕਰ ਜਾਂਦੇ ਨੇ, ਕਿਸੇ ਨਾਲ ਬੋਲਦੇ ਨਹੀਂ। ਉਹ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ, ਉਹਨਾਂ ਨੂੰ ਲੋਕ ਕਹਿੰਦੇ ਨੇ ਮੋਨੀ, ਮੌਨ ਧਾਰਨ ਵਾਲੇ, ਚੁੱਪ ਕਰਨ ਵਾਲੇ ਲੋਕ। ਚੁੱਪ ਕਰ ਜਾਂਦੇ, ਰੱਬ ਦੀ ਪ੍ਰਾਪਤੀ ਕਰਨੀ, ਚੁੱਪ ਹੋ ਜਾਓ, ਕਿਸੇ ਨਾਲ ਨਾ ਬੋਲੋ, ਐਨਰਜੀ ਵੇਸਟ ਨਹੀਂ ਹੋਏਗੀ। ਪਰ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ ਕਿ ਮੋਨੀ ਹੋਏ ਬੈਠਾ ਏਕਾਂਤੀ ਹਿਰਦੈ ਕਲਪਨ ਗਾਂਠਾ। ਕਹਿੰਦੇ ਮੋਨੀ ਹੋ ਕੇ ਜਾ ਕੇ ਏਕਾਂਤ ਵਿੱਚ ਬੈਠ ਗਿਆ, ਪਰ ਹਿਰਦੇ ਵਿੱਚ ਕਲਪਨਾ ਦੀ ਗੰਢ ਹੈ। ਜਿੰਨੀ ਦੇਰ ਤੱਕ ਅੰਦਰੋਂ ਮੌਨ ਨਹੀਂ, ਬਾਹਰਲਾ ਮੌਨ ਕੀ ਕਰੇਗਾ ਭਾਈ? ਬਾਹਰਲੇ ਮੌਨ ਨੇ ਕੁਝ ਨਹੀਂ ਕਰਨਾ। ਤੁਸੀਂ ਦੇਖਿਆ ਜਿਹੜੇ ਮੋਨੀ ਨੇ, ਉਹਨਾਂ ਦੇ ਪਾਸ ਸਲੇਟਾਂ ਚੁੱਕੀਆਂ ਹੁੰਦੀਆਂ, ਕਾਗਜ਼ ਰੱਖੇ ਹੁੰਦੇ, ਉਹ ਲਿਖ ਕੇ ਦਿੰਦੇ, ਕਹਿੰਦੇ ਜੀ ਇਹ ਮਹਾਂਪੁਰਖ ਬੋਲਦੇ ਨਹੀਂ, ਲਿਖ ਕੇ ਦਿੰਦੇ। ਜਿੰਨੀ ਦੇਰ ਤੱਕ ਗੱਲ ਤੁਹਾਡੇ ਜਿਹਨ ਵਿੱਚ ਨਾ ਆਏਗੀ, ਤੁਹਾਡੇ ਮਨ ਵਿੱਚ ਨਾ ਆਏਗੀ, ਉਨੀ ਦੇਰ ਤੱਕ ਕਿਵੇਂ ਲਿਖੋਗੇ? ਜੇ ਮੌਨ ਤੁਹਾਡੇ ਮਨ ਵਿੱਚ ਨਹੀਂ ਤਾਂ ਬਾਹਰ ਦਾ ਮੌਨ ਕਿਆ ਕਰੇਗਾ? ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ ਅਨੰਦਪੁਰ ਦੀ ਧਰਤੀ ਤੇ ਇੱਕ ਮਹਾਤਮਾ ਆ ਗਏ ਜਿਨ੍ਹਾਂ ਨੇ ਮੌਨ ਰੱਖਿਆ, ਬੋਲਦੇ ਨਹੀਂ। ਗੁਰੂ ਸਾਹਿਬ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਬਹੁਤ ਕਦਰ ਕਰ ਸਕਦੇ ਕਰਦੇ ਸਨ, ਪਰ ਪਖੰਡ ਦਾ ਆਪ ਪਾਲ ਉਧੇੜਦੇ ਸਨ। ਗੁਰੂ ਪਾਤਸ਼ਾਹ ਦੇ ਬਚਨ ਨੇ ਬਾਣੀ ਵਿੱਚ, ਸੋ ਸਤਿਗੁਰ ਵਾਹ ਵਾਹ ਜਿਨ ਭਰਮ ਗੜ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਸ਼ ਜੋੜਿਆ। ਮੋਨੀ ਆ ਗਿਆ ਮਹਾਤਮਾ, ਗੁਰੂ ਪਾਤਸ਼ਾਹ ਨੇ ਬੜੀ ਸੇਵਾ ਕੀਤੀ, ਦੋ ਚਾਰ ਦਿਨ ਆਪਣੇ ਪਾਸ ਰੱਖਿਆ। ਸਤਿਗੁਰੂ ਸਮਝ ਗਿਆ ਕਿ ਮੋਨੀ ਨਹੀਂ ਹੈ, ਇਹ ਤਾਂ ਪਦਾਰਥਾਂ ਦਾ ਮਾਰਿਆ ਮੋਨੀ ਬਣਿਆ। ਉਹਨੂੰ ਆਪਣੇ ਪਲੰਘ ਤੇ ਆਪਣੇ ਨਾਲ ਬਿਠਾਇਆ, ਉਹਦੇ ਅੰਦਰ ਦੀ ਗੱਲ ਭਾਪ ਲਈ। ਅੱਜ ਆਪ ਜੀ ਨੇ ਕੀ ਕੀਤਾ, ਇੱਕ ਗੁਰਸਿੱਖ ਨੂੰ ਆਵਾਜ਼ ਮਾਰੀ, ਸਿੱਖਾ ਇੱਧਰ ਆਓ, ਸਿੱਖ ਆ ਗਿਆ। ਸਿੱਖ ਨੂੰ ਆਪ ਕਹਿਣ ਲੱਗੇ, ਜਾ ਇਹਨਾਂ ਮਹਾਤਮਾ ਨੂੰ ਆਪਣੇ ਘਰ ਲਿਜਾਣਾ, ਇਹਨਾਂ ਨੂੰ ਆਪਣੇ ਘਰ ਲਿਜਾ ਕੇ ਚੰਗਾ ਭੋਜਨ ਬਣਾ ਕੇ, ਪ੍ਰਸ਼ਾਦ ਬਣਾਈ, ਖੀਰ ਪੂੜੇ ਬਣਾਈ, ਇਹਨਾਂ ਨੂੰ ਜਾ ਕੇ ਬਣਾ ਕੇ ਸਿਖਾਈ, ਭਾਈ ਇਹ ਮਹਾਤਮਾ ਨੇ, ਰੱਬ ਦੇ ਪਿਆਰੇ ਨੇ। ਕਹਿਣ ਲੱਗਾ ਜੀ ਸਤ ਬਚਨ। ਮਹਾਤਮਾ ਨੂੰ ਕਿਹਾ ਮਹਾਰਾਜ ਆਪ ਇਸ ਸਿੱਖ ਦੇ ਨਾਲ ਜਾਓ, ਇਹਦੇ ਘਰ ਵਿੱਚ ਜਾ ਕੇ ਭੋਜਨ ਪਾਓ। ਮਹਾਤਮਾ ਉਸ ਸਿੱਖ ਦੇ ਨਾਲ ਚੱਲ ਪਿਆ। ਥੋੜੀ ਦੂਰ ਗਏ ਨੇ, ਸਤਿਗੁਰੂ ਪਾਤਸ਼ਾਹ ਨੇ ਸਿੱਖ ਨੂੰ ਆਵਾਜ਼ ਮਾਰੀ, ਸਿੱਖਾ ਗੱਲ ਸੁਣ ਕੇ ਜਾਈ। ਸਿੱਖ ਵਾਪਸ ਮੁੜ ਆਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਸਿੱਖਾ ਇਉਂ ਕਰਨਾ, ਘਰ ਵਿੱਚ ਜਾਈ, ਵੇਸਣ ਦੇ ਪ੍ਰਸ਼ਾਦੇ ਮਿੱਸੇ ਵਿੱਚ ਲੂਣ ਪਾ ਕੇ ਬਿਨਾਂ ਚੋਪੜੇ ਤੇ ਗੰਢੇ ਦੇ ਨਾਲ ਇਸ ਮਹਾਤਮਾ ਨੂੰ ਪ੍ਰਸ਼ਾਦਾ ਛਕਾਉਣਾ, ਕੋਈ ਖੀਰ ਪੂੜੇ ਨਹੀਂ ਬਣਾਉਣੇ। ਕਹਿਣ ਲੱਗਾ ਜੀ ਸਤਵਚਨ। ਹੁਣ ਮਹਾਤਮਾ ਨੇ ਤਾਂ ਖੀਰ ਪੂੜਿਆਂ ਦੀ ਗੱਲ ਸੁਣੀ ਹੈ, ਸਿੱਖ ਨੇ ਸਤਿਗੁਰੂ ਦਾ ਦੁਬਾਰਾ ਵੀ ਹੁਕਮ ਸੁਣਿਆ, ਗੁਰੂ ਨੇ ਜੋ ਕਿਹਾ ਹੈ। ਤਾਂ ਸਤਵਚਨ ਕਹਿ ਕੇ ਸਿੱਖ ਚਲਿਆ ਗਿਆ, ਜਾ ਕੇ ਘਰਵਾਲੀ ਨੂੰ ਕਹਿੰਦਾ ਤੰਦੂਰ ਤਪਾ, ਮਿੱਸੇ ਪ੍ਰਸ਼ਾਦੇ ਬਣਾਉਣੇ। ਮਹਾਤਮਾ ਨੂੰ ਬਿਠਾ ਲਿਆ, ਮਹਾਰਾਜ ਬੈਠੋ, ਆਪ ਪ੍ਰਸ਼ਾਦ ਛਕਣਾ ਹੈ, ਆਪ ਆਰਾਮ ਕਰੋ, ਸਿਮਰਨ ਕਰੋ, ਇਹ ਆਪਦੀ ਮਰਜ਼ੀ ਹੈ, ਆਪ ਬੈਠੋ, ਮੈਂ ਪ੍ਰਸ਼ਾਦ ਲੈ ਕੇ ਆਉਂਦਾ। ਘਰਵਾਲੀ ਨੇ ਤੰਦੂਰ ਤਪਾਇਆ, ਮਿੱਸੇ ਪ੍ਰਸ਼ਾਦੇ ਬਣਾਏ, ਬੜੇ ਪਿਆਰ ਨਾਲ ਤਿਆਰ ਕੀਤੇ, ਤਿਆਰ ਕੇ ਬਿਨਾਂ ਚੋਪੜੇ ਗੰਢਾ ਲਿਆ ਕੇ ਲੂਣ ਵਾਲੇ ਪ੍ਰਸ਼ਾਦੇ ਮਿੱਸੇ ਲਿਆ ਕੇ ਉਸ ਮਹਾਤਮਾ ਦੇ ਅੱਗੇ ਰੱਖ ਦਿੱਤੇ। ਹੁਣ ਚੰਗੇ ਭਲੇ ਵਿਅਕਤੀ ਨੂੰ ਵੇਸਣ ਦਾ ਪ੍ਰਸ਼ਾਦਾ ਤੰਦੂਰ ਦਾ ਬਣਿਆ ਬਿਨਾਂ ਘਿਓ ਤੋਂ ਬਿਨਾਂ ਤਰਾਵਟ ਤੋਂ ਲੰਘਦਾ ਨਹੀਂ। ਉਹ ਮਹਾਤਮਾ ਜਦੋਂ ਗਰਾਹੀ ਅੰਦਰ ਪਾਉਣ, ਉਹ ਲੰਘੇ ਕੋਈ ਨਾ, ਤਾਂ ਮਹਾਤਮਾ ਕ੍ਰੋਧ ਵਿੱਚ ਆ ਗਏ, ਬੋਲੇ ਨਹੀਂ, ਕ੍ਰੋਧ ਵਿੱਚ ਆ ਗਏ। ਲੱਸੀ ਦੀਆਂ ਦੋ ਘੁੱਟਾਂ ਭਰੀਆਂ, ਭਰ ਕੇ ਜਿਤਨਾ ਖਾਧਾ ਗਿਆ ਖਾਧਾ, ਆਪ ਵਿੱਚ ਹੀ ਛੱਡ ਕੇ ਵਾਪਸ ਆ ਗਏ। ਸਿੱਖ ਵੀ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਉਹਨਾਂ ਮਹਾਤਮਾ ਦੇ ਨਾਲ ਤੁਰ ਪਿਆ। ਮਹਾਤਮਾ ਜਦੋਂ ਪਹੁੰਚ ਗਏ ਤੇ ਗੁਰੂ ਪਾਤਸ਼ਾਹ ਪੁੱਛਦੇ ਨੇ, ਸਿੱਖਾ, ਸੰਤ ਮਹਾਂਪੁਰਸ਼ਾਂ ਦੀ ਸੇਵਾ ਕੀਤੀ? ਹਾਂ ਮਹਾਰਾਜ, ਕੀਤੀ। ਜਿਵੇਂ ਆਪ ਜੀ ਦਾ ਹੁਕਮ ਸੀ ਉਵੇਂ ਹੀ ਸੇਵਾ ਕੀਤੀ। ਮਹਾਤਮਾ ਬੋਲ ਉੱਠੇ, ਝੂਠ ਬੋਲਦਾ ਹੈ, ਆਪ ਜੀ ਨੇ ਇਸ ਨੂੰ ਕਿਹਾ ਸੀ ਇਹਨੂੰ ਖੀਰ ਪੂੜੇ ਖਵਾਉਣੇ ਨੇ, ਇਹਨੂੰ ਮੈਨੂੰ ਜਾ ਕੇ ਤੰਦੂਰ ਦੇ ਮਿੱਸੇ ਵੇਸਣ ਦੇ ਪ੍ਰਸ਼ਾਦੇ ਛਕਾਏ ਨੇ, ਸਤਿਗੁਰੂ ਇਹ ਝੂਠ ਬੋਲਦਾ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ, ਮਹਾਤਮਾ ਜੀ ਤੁਹਾਡਾ ਮੌਨ ਰੱਖਿਆ ਹੈ, ਤੁਸੀਂ ਬੋਲ ਪਏ, ਤੁਸੀਂ ਆਪਣਾ ਬਰਨ ਤੋੜ ਲਿਆ, ਜੇ ਸਿੱਖ ਨੇ ਤੋੜ ਲਿਆ ਤਾਂ ਕੀ ਫਰਕ ਪੈ ਗਿਆ। ਤੋ ਪਿਆਰਿਓ, ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਮਨੁੱਖ ਦੇ ਚੁੱਪ ਕਰ ਜਾਣਾ ਵੀ ਵੱਸ ਨਹੀਂ, ਇਹਦੇ ਵੱਸ ਨਹੀਂ ਚੁੱਪ ਕਰ ਸਕੇ, ਇਹਦੇ ਇੰਨਾ ਵੀ ਵੱਸ ਨਹੀਂ ਕਿ ਬੋਲ ਸਕੇ। ਇਹ ਹੁਕਮ ਵਿੱਚ ਬੋਲਦਾ ਹੈ, ਹੁਕਮ ਵਿੱਚ ਚੁੱਪ ਕਰਦਾ ਹੈ, ਹੁਕਮ ਵਿੱਚ ਦੁਨੀਆਂ ਦੇ ਧੰਦੇ ਕਰਦਾ ਹੈ, ਹੁਕਮ ਵਿੱਚ ਸੰਸਾਰ ਤੇ ਵਿਚਰਦਾ ਹੈ। ਜਿਵੇਂ ਜਿਵੇਂ ਹੁਕਮ ਨਿਰੰਕਾਰ ਦਾ ਹੁੰਦਾ, ਉਹ ਉਸ ਨੂੰ ਆਪਣੇ ਹੁਕਮ ਵਿੱਚ ਤੁਰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਚੁੱਪ ਵੀ ਨਹੀਂ ਰਹਿ ਸਕਦਾ, ਚੁੱਪ ਹੈ, ਚੁੱਪ ਨਾ ਹੋਵਈ। ਕਹਿੰਦੇ ਤੂੰ ਚੁੱਪ ਕਰਨ ਦਾ ਯਤਨ ਕਰੇ ਤਾਂ ਚੁੱਪ ਕਰਕੇ ਵੀ ਉਸ ਦੀ ਪ੍ਰਾਪਤੀ ਨਹੀਂ ਹੈ, ਕਿਉਂਕਿ ਅੰਦਰੋਂ ਬੋਲੇਗਾ, ਤੈਨੂੰ ਭੋਜਨ ਚਾਹੀਦਾ, ਤੈਨੂੰ ਪਿਆਸ ਲੱਗਦੀ ਪਾਣੀ ਚਾਹੀਦਾ, ਤੈਨੂੰ ਪਹਿਰਨ ਲਈ ਕੱਪੜੇ ਚਾਹੀਦੇ, ਤੈਨੂੰ ਰਹਿਣ ਲਈ ਮਕਾਨ ਚਾਹੀਦਾ ਹੈ, ਤੇਰੀਆਂ ਹੋਰ ਅਨੇਕਾਂ ਲੋੜਾਂ ਨੇ ਜਿਹੜੀਆਂ ਚੁੱਪ ਰਹਿ ਕੇ ਪੂਰੀਆਂ ਨਹੀਂ ਹੋ ਸਕਦੀਆਂ। ਹਾਂ, ਇੱਕ ਗੱਲ ਹੋ ਸਕਦੀ ਹੈ, ਤੂੰ ਬੰਦਗੀ ਕਰਦਿਆਂ 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 ਇੱਕ ਦਿਨ ਉਸ ਮੰਜ਼ਿਲ ਤੇ ਪਹੁੰਚ ਜਾਏ, ਜਦੋਂ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ, ਫਿਰ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ ਆਏ, ਉਸ ਥਾਂ ਤੇ ਤੇਰੀ ਚੁੱਪ ਭਲੀ ਹੋਏਗੀ। ਪਰ ਇਸ ਥਾਂ ਤੇ ਜੇ ਤੂੰ ਚੁੱਪ ਕਰ ਗਿਆ ਤਾਂ ਚੁੱਪ ਕਰਕੇ ਵੀ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ, ਚੁੱਪ ਹੈ ਚੁੱਪ ਨਾ ਹੋਵੇ। ਜੇ ਲਾਏ ਰਹਾ ਲਿਵ ਤਾਰ, ਲਿਵ ਦਾ ਅਰਥ ਹੈ ਆਪਣੀ ਸੋਚ ਨੂੰ, ਆਪਣੀ ਸਾਰੀ ਜਿਹੜੀ ਤੁਹਾਡੀ ਅੰਦਰਲੀ ਤਾਕਤ ਹੈ ਉਸ ਨੂੰ ਤੇਲ ਧਾਰਾ ਵਾਂਗ ਇੱਕੇ ਪਾਸੇ ਲਾ ਦਿਓ ਤਾਂ ਵੀ ਤੁਸੀਂ ਈਸ਼ਵਰ ਨੂੰ ਪ੍ਰਾਪਤ ਨਹੀਂ ਹੋ ਸਕਦੇ। ਅਗਲੀ ਪੰਕਤੀ ਚ ਆਪ ਕਹਿ ਰਹੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਯਾਦ ਰੱਖਿਓ, ਭੁੱਖ ਬੜੀ ਜ਼ਾਲਮ ਚੀਜ਼ ਹੈ। ਐਸਾ ਨਹੀਂ ਕਿ ਤੁਹਾਨੂੰ ਅੰਨ ਦੀ ਭੁੱਖ ਲੱਗਦੀ ਹੈ ਤੇ ਇਹੀ ਭੁੱਖ ਹੈ, ਸਮਝਣ ਦਾ ਯਤਨ ਕਰੋ। ਭੁੱਖ ਕੇਵਲ ਅੰਨ ਦੀ ਭੁੱਖ ਨਹੀਂ ਹੈ, ਭੁੱਖ ਤੁਹਾਨੂੰ ਪੁੱਤਰ ਦੀ ਲੱਗ ਜਾਏ, ਘਰ ਵਿੱਚ ਪੁੱਤਰ ਨਾ ਹੋਵੇ ਪੁੱਤਰ ਦੀ ਭੁੱਖ ਲੱਗ ਜਾਏ, ਤੇ ਲੋਕ ਕਿੰਨਾ ਕੁਝ ਪੁੱਤਰਾਂ ਲਈ ਕਰਦੇ। ਤੁਸੀਂ ਪੁਰਾਣੀਆਂ ਮਾਈਆਂ ਜਿਹੜੀਆਂ ਬਜ਼ੁਰਗ ਨੇ ਜਿਨ੍ਹਾਂ ਦੇ ਘਰ ਵਿੱਚ ਇੱਕ ਇੱਕ ਪੁੱਤਰ ਦਿੱਤਾ ਨਿਰੰਕਾਰ ਨੇ, ਉਹ ਨਲਾਇਕ ਹੋ ਗਿਆ ਤੇ ਮਾਂ ਉਹਨੂੰ ਪੁਕਾਰ ਕੇ ਕਹਿੰਦੀ, ਪੁੱਤ ਤੈਨੂੰ ਪ੍ਰਾਪਤ ਕਰਨ ਲਈ ਮੈਂ ਖੂਹਾਂ ਚ ਜਾਲ ਪਾਏ। ਮਾਂ ਆਪਣੇ ਪੁੱਤਰ ਦੀ ਪ੍ਰਾਪਤੀ ਲਈ ਕਿਸੇ ਪਖੰਡੀ ਸਾਧੂ ਦੇ ਕਹਿਣ ਤੇ ਚੁਰਾਹੇ ਵਿੱਚ ਜਾ ਕੇ ਬਲਦੇ ਸਿਵੇ ਤੇ ਰੋਟੀਆਂ ਪਕਾ ਕੇ ਖਾਂਦੀ ਹੈ ਕਿ ਮੇਰੇ ਘਰ ਵਿੱਚ ਪੁੱਤਰ ਆ ਜਾਏ। ਚਰਾਹੇ ਵਿੱਚ ਜਾ ਕੇ ਨਗਨ ਹੋ ਕੇ ਇਸ਼ਨਾਨ ਕਰਦੀ ਹੈ, ਮੇਰੇ ਘਰ ਵਿੱਚ ਪੁੱਤਰ ਆ ਜਾਏ। ਪੁੱਤਰੀ ਜੋ ਕੁਝ ਮਾਂ ਨੂੰ ਕਰਨਾ ਪਵੇ ਮਾਂ ਕਰਦੀ ਹੈ, ਪੁੱਤਰ ਦੀ ਭੁੱਖ ਵੀ ਬੁਰੀ ਹੈ। ਪ੍ਰਭਤਾ ਦੀ ਭੁੱਖ ਲੱਗ ਜਾਏ, ਮੇਰੀ ਮਾਨ ਪ੍ਰਤਿਸ਼ਠਾ ਹੋ ਜਾਏ, ਮੇਰੀ ਵਡਿਆਈ ਹੋਵੇ, ਲੋਕ ਨੂੰ ਸਲਾਮਾ ਕਰਨ, ਇਹ ਵੀ ਭੁੱਖ ਬੁਰੀ ਹੈ। ਧਨ ਦੀ ਭੁੱਖ ਲੱਗ ਜਾਏ ਉਹ ਵੀ ਬੁਰੀ ਹੈ। ਯਾਦ ਰੱਖਿਓ, ਭੁੱਖ ਕਿਸੇ ਤਰ੍ਹਾਂ ਦੀ ਵੀ ਹੋਵੇ, ਇਹ ਮਨੁੱਖ ਨੂੰ ਤੰਗ ਕਰਦੀ ਹੈ। ਮਨੁੱਖ ਭੁੱਖ ਦੇ ਹੱਥੋਂ ਮਜਬੂਰ ਹੋ ਜਾਂਦਾ। ਭੋਜਨ ਦੀ ਭੁੱਖ ਲੱਗ ਜਾਏ, ਇੱਕ ਪਾਸੇ ਰੋਟੀ ਹੈ, ਦੂਸਰੇ ਪਾਸੇ ਮੌਤ ਹੈ। ਮਨੁੱਖ ਮੌਤ ਨੂੰ ਭੁਲਾ ਕੇ ਰੋਟੀ ਵੱਲ ਜਾਏਗਾ ਕਿ ਭੁੱਖ ਲੱਗੀ ਹੈ, ਮੌਤ ਨੂੰ ਬਾਅਦ ਵਿੱਚ ਦੇਖਾਂਗੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭੁੱਖਿਆ ਭੁੱਖ ਨਾ ਉੱਤਰੀ। ਕਿਸੇ ਕਿਸਮ ਦੀ ਭੁੱਖ ਹੋਵੇ ਉਹ ਦੂਰ ਨਹੀਂ ਹੋ ਸਕਦੀ। ਭਾਵੇਂ ਗੁਰੂ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ, ਜੇ ਬੰਨਾ ਪੁਰੀਆਂ ਬਾਰ, ਜਿੰਨੀਆਂ ਪੁਰੀਆਂ ਨੇ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਇਹਨਾਂ ਸਾਰਿਆਂ ਦੀ ਸੰਪਦਾ ਇਕੱਠੀ ਕਰਕੇ ਮਨੁੱਖ ਨੂੰ ਬੰਨ ਕੇ ਦਿੱਤੀ ਜਾਏ, ਫਿਰ ਵੀ ਇਹ ਭੁੱਖਾ ਰਹੇਗਾ। ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਵਚਨ ਕਹੇ, ਮਨ ਭੁੱਖਾ ਭੁੱਖਾ ਮਤ ਕਰੈ, ਮਤ ਤੂੰ ਕਰੈ ਪੁਕਾਰ, ਜਿਨ ਉਪਾਈ ਮੇਦਨੀ ਸਭ ਸਹਿ ਦੇ ਆਧਾਰ। ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ। ਐ ਮਨ ਤੂੰ ਮਤ ਕਹੋ ਕਿ ਮੈਂ ਭੁੱਖਾ ਹਾਂ। ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਤੂੰ ਭੁੱਖਾ ਹੈ, ਤੇਰੀ ਭੁੱਖ ਉੱਤਰ ਨਹੀਂ ਸਕਦੀ। ਭਾਵੇਂ ਸਾਰੀਆਂ ਪੁਰੀਆਂ ਦੇ ਪਾਰ ਸਮੁਦਾਇ ਬਣ ਕੇ ਤੇਰੇ ਕੋਲ ਰੱਖ ਦਿੱਤੇ ਜਾਣ, ਤੈਨੂੰ ਭੋਜਨ ਦੀ ਕੋਈ ਤੋਟ ਨਾ ਹੋਵੇ ਫਿਰ ਵੀ ਤੂੰ ਭੁੱਖਾ ਰਹੇਗਾ, ਤੈਨੂੰ ਧਨ ਦੀ ਤੋਟ ਨਾ ਹੋਵੇ ਫਿਰ ਵੀ ਭੁੱਖਾ ਰਹੇਗਾ, ਕਿਉਂਕਿ ਜੇ ਧਨ ਹੋਵੇ ਪੁੱਤਰ ਨਾ ਹੋਵੇ ਫਿਰ ਵੀ ਭੁੱਖਾ ਹੈ, ਜੇ ਪੁੱਤਰ ਹੋਵੇ ਤੇ ਭੋਜਨ ਨਾ ਮਿਲੇ ਫਿਰ ਵੀ ਭੁੱਖਾ ਹੈ, ਜੇ ਪੁੱਤਰ ਹੋਵੇ ਧਨ ਹੋਵੇ ਮਾਨ ਵਡਿਆਈ ਨਾ ਹੋਵੇ ਫਿਰ ਵੀ ਭੁੱਖਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਭੁੱਖ ਉੱਤਰਦੀ ਨਹੀਂ। ਅਗਲੀਆਂ ਪੰਕਤੀਆਂ ਚ ਆਪ ਕਹਿੰਦੇ ਨੇ, ਭਾਈ ਮਨੁੱਖ ਦੇ ਕੋਲ ਇੱਕ ਸਿਆਣਪ ਹੈ। ਮਨੁੱਖ ਚਾਹੁੰਦਾ ਕਿ ਮੈਂ ਆਪਣੀ ਸਿਆਣਪ ਨਾਲ ਕੋਈ ਗੱਲ ਲਵਾਂਗਾ, ਇਹਨੂੰ ਆਪਣੀ ਅਕਲ ਤੇ ਬੜਾ ਮਾਣ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਓ ਕਹੀਐ। ਕਹਿੰਦੇ ਜਿਨ੍ਹਾਂ ਦੇ ਕੋਲ ਅਕਲ ਨਹੀਂ, ਨਿਰੰਕਾਰ ਦੀ ਗੁਰੂ ਦੀ ਦਿੱਤੀ ਹੋਈ ਅਕਲ ਨਹੀਂ, ਉਹ ਅੰਨੇ ਨੇ। ਆਪਣੀ ਅਕਲ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ, ਆਪਣੀ ਸਿਆਣਪ ਕੰਮ ਨਹੀਂ ਆਉਂਦੀ, ਗੁਰੂ ਦੀ ਅਕਲ ਕੰਮ ਆਉਂਦੀ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਖੋਟੇ ਕੋ ਖਰਾ ਕਹੈ, ਖਰੇ ਸਾਰ ਨਾ ਜਾਣੈ, ਅੰਧੇ ਕਾ ਨੌਕ ਪਾਰਖੂ ਕਲੀ ਕਾਲ ਵਡਾਣੈ, ਆਵਤ ਕੋ ਜਾਤਾ ਕਹੈ, ਜਾਤੇ ਕੋ ਆਇਆ, ਪਰਕੀ ਕੋ ਆਪਣੀ ਕਹੈ, ਆਪਣੋ ਨਹੀਂ ਪਾਇਆ, ਮੀਠੇ ਕੋ ਕੌੜਾ ਕਹੈ, ਕੜੂਏ ਕੋ ਮੀਠਾ, ਰਾਤੇ ਕੀ ਨਿੰਦਾ ਕਰੈ, ਐਸਾ ਕਲ ਮੈਂ ਡੀਠਾ, ਚੇਰੀ ਕੀ ਸੇਵਾ ਕਰੈ, ਠਾਕਰ ਨਹੀਂ ਦਿਸੈ, ਪੋਖਰ ਨੀਰ ਵਰੋਲੀਐ, ਮੱਖਰ ਨਹੀਂ ਰਿਸੈ। ਜਿਹੜਾ ਈਸ਼ਵਰ ਨੂੰ ਛੱਡ ਕੇ ਮਾਇਆ ਦੇ ਪਿੱਛੇ ਪਿਆ ਹੈ, ਕੀ ਤੁਸੀਂ ਉਸ ਨੂੰ ਕਹੋਗੇ ਬੜਾ ਕਲਵੰਦ? ਜੇ ਈਸ਼ਵਰ ਨੂੰ ਮਿਲਣਾ ਹੈ ਤਾਂ ਗੁਰੂ ਦੀ ਗੱਲ ਵੱਲ ਧਿਆਨ ਦੇਣਾ ਪਏਗਾ। ਗੁਰੂ ਮਾਇਆ ਬਹੁਤੀ ਹੋਏ ਰੱਬ ਤਾਂ ਮਿਲਾ ਨਹੀਂ ਦਿੰਦੀ ਭਾਈ। ਮਾਇਆ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ। ਆ ਜਿਹੜੀ ਚਾਰ ਦੀਵਾਰੀ ਦੇ ਵਿੱਚ ਤੁਸੀਂ ਬੈਠੇ ਹੋ, ਇੱਥੇ ਆ ਕੇ ਮਾਇਆ ਜੋੜਨ ਦੀ ਗੱਲ ਨਹੀਂ ਤੁਰਦੀ। ਭਾਵੇਂ ਤੁਸੀਂ ਜੋੜਦੇ ਹੋ, ਭਾਵੇਂ ਉਹ ਅਨੇਕਾਂ ਲੋਕ ਜੋੜਦੇ ਨੇ ਜਿਹੜੇ ਗੱਲਾਂ ਕਰਦੇ ਨੇ ਕਿ ਨਹੀਂ ਜੋੜਨੀ ਚਾਹੀਦੀ, ਇੱਥੇ ਆ ਕੇ ਈਸ਼ਵਰ ਦੀ ਗੱਲ ਤੁਰਦੀ ਹੈ। ਈਸ਼ਵਰ ਦੀ ਪ੍ਰਾਪਤੀ ਕਿਵੇਂ ਹੈ? ਮਾਇਆ ਦੀ ਪ੍ਰਾਪਤੀ ਤਾਂ ਮੂਰਖ ਵੀ ਕਰ ਲੈਂਦੇ, ਮੂਰਖਾਂ ਕੋਲ ਬਹੁਤਾ ਧਨ ਹੁੰਦਾ। ਜੇ ਕੋਈ ਧਨਵਾਨ ਬਹੁਤਾ ਹੋ ਗਿਆ ਤਾਂ ਗੁਰੂ ਨੇ ਨਹੀਂ ਕਿਹਾ ਬੜਾ ਸਿਆਣਾ ਹੈ, ਗੁਰੂ ਕਹਿੰਦਾ ਲੰਕਾ ਗੜ ਸੋਇਨੀ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ, ਆਪਣੀ ਸਿਆਣਪ ਨਾਲ ਤੂੰ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਬਚ ਸਕਦੇ ਹੋ? ਬਾਣੀ ਚ ਇੱਕ ਕਹਾਣੀ ਆਉਂਦੀ ਹੈ, ਇੱਥੇ ਤੁਸੀਂ ਰਿਸ਼ਵਤ ਦੇ ਕੇ ਕੰਮ ਚਲਾ ਲੈਂਦੇ ਹੋ। ਗੁਰੂ ਸਾਹਿਬ ਜੀ ਕਹਿੰਦੇ ਨੇ, ਕੋਈ ਵਿਅਕਤੀ ਦੀ ਮੌਤ ਹੋਣ ਲੱਗੀ ਹੈ, ਜਿਹੜਾ ਜੀਵਨ ਭਰ ਕਦੇ ਮਸਜਿਦ ਵਿੱਚ ਨਮਾਜ਼ ਪੜ੍ਹਨ ਨਹੀਂ ਗਿਆ, ਜਿਹਨੇ ਜੀਵਨ ਭਰ ਅੱਲਾਹ ਦਾ ਨਾਮ ਕਦੇ ਨਹੀਂ ਲਿਆ, ਜਿਹਨੇ ਜੀਵਨ ਭਰ ਕਦੇ ਦਾਨ ਪੁੰਨ ਨਹੀਂ ਕੀਤਾ, ਅੱਜ ਮੌਤ ਉਹਦੇ ਸਾਹਮਣੇ ਉਹਨੂੰ ਦਿਸ ਗਈ, ਆ ਗਈ। ਹੁਣ ਉਹਨੂੰ ਪਤਾ ਹੈ ਕਿ ਜਮਾਂ ਨੇ ਮੈਨੂੰ ਮਾਰ ਲੈਣਾ ਹੈ, ਹੱਥ ਜੋੜ ਲਏ, ਡਡਿਆ ਗਿਆ, ਡਰ ਗਿਆ, ਤੇ ਕਹਿੰਦਾ ਕੀ ਹੈ, ਕਰੋ ਅਰਦਾਸ ਗਾਮ ਕਿਸ਼ ਬਾਕੀ। ਕਹਿੰਦਾ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਪਿੰਡ ਵਿੱਚ ਮੇਰਾ ਕੁਝ ਲੈਣ ਦੇਣ ਰਹਿੰਦਾ ਹੈ। ਕਰੋ ਅਰਦਾਸ ਗਾਮ ਕਿਸ਼ ਬਾਕੀ, ਲਿਹੋ ਨਦੇਰ ਆਜ ਕੀ ਰਾਤੀ। ਕਹਿੰਦਾ ਬਸ ਇੱਕ ਰਾਤ ਦੇ ਦਿਓ, ਅੱਜ ਸਾਰਾ ਲੈਣ ਦੇਣ ਮੈਂ ਨਿਬੇੜ ਲਵਾਂਗਾ। लेहो नबेर आज की राती किस भी खर्च तुम्हारा सारो। जे मैनू जिहड़ा लैणा लैणा मिलिया ना, मैं उहदे विचों तुहानू भी खर्चा पट्ठा दे देंगा। जिवें लोग कहिंदे क्यों भाई चाह पाणी पी लई पर कम कर दे, उहदा मतलब है रिश्वत देनी। कहिंदा तुहानू भी कुछ दे देंगा विचों। किस भी खर्च तुम्हारा सारो, सुबह नवाज सराय गुजार। दिन चढ़ेगा मैं नमाज पढ़ांगा, नमाज पढ़न तो बाद फिर मैनू लै जायो। पर प्यारिओ, तुहाडा जन्म, तुहाडा एक एक श्वास, तुहाडा एक एक दिन निरंकार ने लिख के भेजिया है। एक रत्ती मिलम न देवनी वण जा रहा मित्रा, उन्नी तकड़े पाए हाथ। जिहड़ा जम लैण लई आ गया वह एक रत्ती जिनी भी देर नहीं करेगा। साहिब सतगुरु पातशाह कहिंदे ने उस नाल तेरी सियाणप नहीं चलदी। एक व्यक्ति होया सिकंदर दा अहलकार सी, अफलातू कहिंदे सन उस नूं, अफलातू नाम तुसीं सुणिया होएगा। मौत उहदी आउण लगी, बड़ा तेज सी, शैतान कह लो, बड़ा तेज सी। अपने वर्गे किन्ने ही अफलातू बना के खड़े करते कि जम आएगा वेख के मुड़ जाएगा, किहड़े अफलातू नूं लैके जावां भाई। सियाणप तां बड़ी कीती, बनाए तां बड़े, पर गुरु पातशाह कहिंदे अगै सौ सुजान है लैसी वस्त संभाल। जिन्हें तैनू सियाणप दित्ती है वह तेरे नालों ज्यादा सियाणा है। अफलातू ने अफलातू बना के खड़े कर दिते, जम मारन लई आया, देखदा किन्ने अफलातू, वापस चले गया। धर्मराज नूं कहण लगा बड़े अफलातू ने, उत्थे इको जे चेहरे मोहरे, इको जे कद, इको जे कपड़े, इको जी चाल ठाल, सब कुछ एक है, मैं किस नूं मार के लैके आवां। वो कहने लगा बच चले जाओ, जाके बड़े गौर नाल देखी ते देख के कही कि बड़े सुंदर बनाए ने किसी ने, पर एक नुक्स रह गया, बस वो बंदा लभ पेगा तेनू। जम चलिया गया, जाके बड़ी गौर नाल देखिया, कहन लगा किसी बनाने वाले ने बड़े सुंदर बनाए, सारे इको जे, अखां इको जिहियां, नक इको जे, चेहरे इको जे, कपड़े लत्ते इको जे, सब कुछ इको जिहा, पर थोड़ा जिहा नुक्स रह गया उस तो। वो जिहड़ा असली अफलातू सी कहिंदा की नुक्स, कहिंदा बस यही नुक्स है, तेरे च प्राण ने, इन्हां च प्राण कोई नहीं, यह नुक्स रह गया। उहदे प्राण कढ के लै गया। किसी की सियाणप ईश्वर नाल नहीं चलती। धन गुरु पातशाह जी कहिंदे सहस सियाणपां लख होवे तां इक ना चला नाल। फिर आखिर हाथ खड़े करने पैणगे भाई, ये सतगुरु ना चुप रहा गुजारा है, ना सोचने नाल तू मिलदा है, ना ए निरंकार चुप रहण नाल मिलदा है, ना भुखे रहण नाल तेरी प्राप्ति है, ना किसी सियाणप नाल तू प्राप्त हुंदा है। फिर दसो किवें प्राप्त होवे। धन गुरु नानक देव पातशाह कहण लगे किव सचियारा होई है। वो किहड़ा तरीका है जिस नाल ए जीव सचियार हो सके, चंगा हो सके। किव कूड़ा टुटा पाल। जीव विच ते ईश्वर विच पई होई कूड़ दी कंध, झूठ दी कंध, जेड़ी है नहीं, पर इन्हें मिथ लई कि मेरे ते ईश्वर विच कंध है। धन गुरु पातशाह कहिंदे ओ कूड़ दी कंध किवें टुटे। हुण गुरु इहनूं कहिंदा सो प्रभ दूर नहीं, प्रभ तू है। इहनूं पुछो, कहिंदा जी मैं कलजुगी जीव हाँ। गुरु इहनूं कहिंदा नहीं, तू आप परमेश्वर है, तू बाणी नूं पढ़ो, बाणी च वचन मिलणगे, आपे वेखै सुणै आपे ही, कुदरत करे जहान, किस नूं कहिया नानका, सब कुछ आपे आप, आप ही है। अरे कहिंदा नहीं जी, मैं तां जीव हाँ, मैं तां पापी हाँ, मेरे बड़े गुनाह ने। इहदे ते ईश्वर विच इक झूठ दी कंध पैदा हो गई। गुरु हुण सतगुरु पातशाह कहिंदे ओह कूड़ दी कंध किवें टुटे। किव सचियारा होई है, किव कूड़ा टुटा पाल। आप जी फिर बचन करदे ने हुक्म रजाई चलना। गज के आखो सतनाम श्री वाहिगुरु। उस ईश्वर दे हुक्म विच चलण नाल, उहदी रजा विच चलण नाल, जो राज देंगे तां कवन बढ़ाई, जो भीख मंगावे तां क्या घट जाई। जे राज देवे तो कोई वड्याई नहीं, ਜੇ ਭਿਕਸ਼ਾ ਮੰਗਾਵੇ ਮੇਰਾ ਕੀ ਘਟਣਾ, ਤੂੰ ਹੀ ਤਾਂ ਭਿਕਸ਼ਾ ਮੰਗਣੀ, ਮੰਗਾ ਭਿਕਸ਼ਾ, ਤੂੰ ਹੀ ਮੰਗਣ ਵਾਲਾ ਹੈ, ਕੋਈ ਦੂਸਰਾ ਨਹੀਂ, ਰਾਜ ਕਰਨ ਵਾਲਾ ਵੀ ਤੂੰ ਹੀ ਹੈ, ਦੂਸਰਾ ਨਹੀਂ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹੁਕਮ ਵਿੱਚ ਰਹਿਣ ਨਾਲ, ਰਜਾ ਵਿੱਚ ਰਹਿਣ ਨਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਵੇਦਾਂ ਦੀਆਂ ਪ੍ਰਣਾਲਿਕਾਂ ਪੜ੍ਹ ਕੇ ਦੇਖ ਲਓ, ਪੁਰਾਣਾਂ ਨੂੰ ਪੜ੍ਹ ਲਓ, ਉਹਨਾਂ ਦੇ ਵਿੱਚ ਇਹੀ ਲਿਖਿਆ ਹੈ ਕਿ ਉਹਦੇ ਹੁਕਮ ਵਿੱਚ ਰਹਿਣ ਨਾਲ ਹੀ ਸਭ ਕੁਝ ਹੁੰਦਾ ਹੈ, ਉਹਦੇ ਹੁਕਮ ਵਿੱਚ ਰਹਿਣ ਨਾਲ ਹੀ ਇੱਕ ਦਿਨ ਤੁਹਾਨੂੰ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਵਚਨ ਕਰਦੇ ਨੇ ਕਿ ਉਸ ਦਾ ਹੁਕਮ ਮੰਨਣ ਨਾਲ ਜੀਵ ਗੁਰਮੁਖ ਬਣ ਜਾਂਦਾ, ਉਹਦਾ ਹੁਕਮ ਮੰਨਣ ਨਾਲ ਇਹਨੂੰ ਸਹਿਜ ਮਿਲਦਾ ਹੈ, ਤੇ ਜਦੋਂ ਇਹ ਸਹਿਜ ਵਿੱਚ ਆ ਜਾਂਦਾ, ਗੁਰਬਾਣੀ ਦੇ ਵਚਨ ਨੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੇ ਉਂਗ ਨ ਭੁੱਖ ਹੈ। ਆ ਭੁੱਖਿਆ ਭੁੱਖ ਨਾ ਉਤਰੀ, ਪੜਿਆ ਨਾ ਆਪਾਂ, ਉੱਥੇ ਫਿਰ ਜਾ ਕੇ ਇਹਨੂੰ ਭੁੱਖ ਨਹੀਂ ਵਿਆਪਦੀ, ਇਹਨੂੰ ਅਹੁਦੇ ਮਿਲਦੇ ਨੇ, ਕਹਿੰਦਾ ਨਹੀਂ ਲੋੜ ਅਹੁਦਿਆਂ ਦੀ, ਇਹਨੂੰ ਧਨ ਮਿਲਦਾ ਕਹਿੰਦਾ ਨਹੀਂ ਲੋੜ, ਇਹਨੂੰ ਪਦਾਰਥ ਮਿਲਦੇ ਨੇ ਕਹਿੰਦਾ ਕੋਈ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਿੱਥੇ ਉਂਗ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਤਿੱਥੇ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼, ਉੱਥੇ ਪਿਆਰਿਓ ਨਾ ਦੁੱਖ ਵਿਆਪਦਾ ਹੈ ਨਾ ਉੱਥੇ ਸੁਖ ਵਿਆਪਦਾ ਹੈ, ਦੁੱਖ ਤੇ ਸੁਖ ਦੋਨਾਂ ਤੋਂ ਰਹਿਤ ਹੋ ਜਾਂਦਾ ਹੈ, ਫਿਰ ਐਸੀ ਅਵਸਥਾ ਨਿਰੰਕਾਰ ਦਿੰਦਾ ਹੈ ਜਿਸ ਨੂੰ ਬਾਣੀ ਨੇ ਬਚਨ ਕਹੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸੁਨੇਹੋ ਹਰ ਪੈ ਨਹੀਂ ਜਾਂਕੈ, ਕੰਚਨ ਮਾਟੀ ਮਾਨਾ, ਆਪਣੀ ਸਿਆਣਪ ਆਪਣੀ ਸੋਚ ਆਪਣੀ ਪਵਿੱਤਰਤਾ ਲੱਖਾਂ ਵਾਰ ਵੀ ਕਰ ਲਈਏ, ਚੁੱਪ ਰਹਿ ਜਾਈਏ, ਭੁੱਖੇ ਰਹਿ ਜਾਈਏ, ਤਾਂ ਵੀ ਆਪਣੀ ਸਿਆਣਪ ਨਾਲ ਵੀ ਉਸ ਦੀ ਪ੍ਰਾਪਤੀ ਨਹੀਂ ਹੋਏਗੀ, ਕੇਵਲ ਉਸ ਦੀ ਪ੍ਰਾਪਤੀ ਤਾਂ ਉਸ ਦੀ ਰਜ਼ਾ ਵਿੱਚ ਚੱਲਣ ਨਾਲ ਹੋਏਗੀ। ਸਿੱਖ ਸਹੀ ਮਾਨੇ ਵਿੱਚ ਉਹ ਹੈ, ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ, ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।